ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਖੁਦਾਵੰਦ ਖੁਦਾ ਦੀ ਇੱਕ ਅਜ਼ੀਮ ਨਿਮਤ ਹਵਾ ਦੇ ਬਾਰੇ ਦੱਸਾਂਗੀ ਕਿ ਹਵਾ ਦੇ ਬਗੈਰ ਇਨਸਾਨ ਦਾ ਜ਼ਿੰਦਾ ਰਹਿਣਾ ਨਾਮੁਮਕਿਨ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਤੰਦਰੁਸਤ, ਜ਼ਿੰਦਾ ਅਤੇ ਸਲਾਮਤ ਰਹਿਣ ਦੇ ਲਈ ਰੋਟੀ, ਪਾਣੀ ਤੇ ਹਵਾ ਇਹ ਤਿੰਨੋਂ ਹੀ ਨਹਾਇਤ ਅਹਿਮ ਨੇ, ਮਗਰ ਇਹਨਾਂ ਤਿੰਨਾਂ 'ਚ ਹਵਾ ਅਫਜ਼ਲ ਏ। ਸਾਰੇ ਜਾਨਦਾਰਾਂ ਦੀ ਜ਼ਿੰਦਗੀ ਦਾ ਦਾਰੋਮਦਾਰ ਹਵਾ ਤੇ ਹੀ ਏ। ਸਾਂਸ ਲੈਂਦਿਆਂ ਵਕਤ ਅਸੀਂ ਗੰਦੀ ਹਵਾ ਯਾਨੀ ਕਿ ਕਾਰਬਨ ਡਾਈਆਕਸਾਈਡ ਆਪਣੇ ਮੂੰਹ 'ਚੋਂ ਬਾਹਰ ਕੱਢਦੇ ਹਾਂ ਅਤੇ ਤਾਜ਼ਾ ਹਵਾ ਯਾਨੀ ਆਕਸੀਜਨ ਆਪਣੇ ਅੰਦਰ ਦਾਖਿਲ ਕਰਦੇ ਹਾਂ। ਸਾਥੀਓ, ਆਕਸੀਜਨ ਖੂਨ ਨੂੰ ਸਾਫ਼ ਕਰਦੀ ਏ ਅਤੇ ਇਸ ਤਰ੍ਹਾਂ ਜਾਨਦਾਰ ਆਕਸੀਜਨ ਹਾਸਿਲ ਕਰਕੇ ਕਾਰਬਨ ਡਾਈਆਕਸਾਈਡ ਨੂੰ ਆਪਣੇ ਜਿਸਮ 'ਚੋਂ ਬਾਹਰ ਕੱਢਦੇ ਨੇ, ਜਿਹੜੀ ਕਿ ਪੌਦਿਆਂ ਅਤੇ ਦਰਖਤਾਂ ਦੀ ਨਸ਼ੁਨੁਮਾ ਦੇ ਲਈ ਜ਼ਰੂਰੀ ਹੁੰਦੀ ਏ। ਸਾਥੀਓ, ਯਾਦ ਰੱਖੋ ਕਿ ਹਵਾ ਕਈ ਗੈਸਾਂ ਦਾ ਮਰੱਕਬ ਏ। ਉਹਨਾਂ 'ਚ ਆਕਸੀਜਨ ਗੈਸ ਇਨਸਾਨੀ ਅਤੇ ਹਵਾਨੀ ਜ਼ਿੰਦਗੀ ਦੇ ਲਈ ਬੇਹੱਦ ਜ਼ਰੂਰੀ ਏ। ਸਾਂਸ ਦੇ ਜ਼ਰੀਏ ਆਕਸੀਜਨ ਸਾਡੇ ਫੇਫੜਿਆਂ 'ਚ ਜਾ ਕੇ ਸਾਡੇ ਖੂਨ ਨੂੰ ਸਾਫ਼ ਕਰਦੀ ਏ ਅਤੇ ਫਿਰ ਰਗ ਰਗ 'ਚ ਫੈਲ ਜਾਂਦੀ ਏ ਅਤੇ ਫੇਫੜਿਆਂ ਦੇ ਅੰਦਰ ਦਾਖਿਲ ਹੋ ਕੇ ਗੰਦੇ ਮਾਦਿਆਂ ਨੂੰ ਜਲਾ ਦਿੰਦੀ ਏ। ਇਸ ਲਈ ਸਾਂਸ ਜਦੋਂ ਬਾਹਰ ਖਾਰਿਜ ਹੁੰਦਾ ਏ ਤਾਂ ਇਹਦੇ 'ਚ ਕਾਰਬਨ ਡਾਈਆਕਸਾਈਡ ਦੀ ਮਕਦਾਰ ਹੁੰਦੀ ਏ ਅਤੇ ਇਹੀ ਵਜ੍ਹਾ ਏ ਕਿ ਇਹਦੀ ਬਹੁਤ ਸਾਰੀ ਮਕਦਾਰ ਫਿਜ਼ਾ 'ਚ ਮੌਜੂਦ ਰਹਿੰਦੀ ਏ। ਸਾਥੀਓ, ਇਨਸਾਨ ਅਤੇ ਖੁਸ਼ਕੀ ਦੇ ਜਾਨਵਰ ਤੇ ਸਾਂਸ ਲੈਂਦੇ ਨੇ, ਮਗਰ ਯਾਦ ਰੱਖੋ ਕਿ ਮੱਛਲੀਆਂ ਅਤੇ ਦੂਸਰੇ ਪਾਣੀ ਦੇ ਜਾਨਵਰ ਵੀ ਸਾਂਸ ਲੈਂਦੇ ਨੇ ਅਤੇ ਉਹ ਪਾਣੀ 'ਚ ਮੌਜੂਦ ਆਕਸੀਜਨ ਸਾਂਸ ਦੇ ਜ਼ਰੀਏ ਆਪਣੇ ਅੰਦਰ ਦਾਖਿਲ ਕਰਦੇ ਨੇ। ਪੌਦੇ ਅਤੇ ਦਰਖਤ ਵੀ ਦੂਸਰੇ ਜਾਨਦਾਰਾਂ ਦੀ ਤਰ੍ਹਾਂ ਸਾਂਸ ਲੈਂਦੇ ਨੇ। ਦਰਖਤ ਅਤੇ ਪੌਦੇ ਦਿਨ ਦੇ ਵਕਤ 'ਤੇ ਆਕਸੀਜਨ ਖਾਰਿਜ ਕਰਦੇ ਨੇ ਅਤੇ ਕਾਰਬਨ ਡਾਈਆਕਸਾਈਡ ਖੁਦ ਖਾਂਦੇ ਨੇ, ਮਗਰ ਰਾਤ ਨੂੰ ਉਹ ਆਕਸੀਜਨ ਖੁਦ ਜਜ਼ਬ ਕਰ ਲੈਂਦੇ ਨੇ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ। ਸੋ ਇਸ ਲਈ ਦਿਨ ਦੇ ਵਕਤ ਦਰਖਤਾਂ ਦੇ ਛਾਂ ਥੱਲੇ ਸੋਣਾ ਅਤੇ ਆਰਾਮ ਕਰਨਾ ਮਫੀਦ ਹੁੰਦਾ ਏ, ਜਬਕਿ ਰਾਤ ਨੂੰ ਦਰਖਤਾਂ ਦੇ ਥੱਲੇ ਸੋਣਾ ਇਨਸਾਨੀ ਸਿਹਤ ਦੇ ਲਈ ਨੁਕਸਾਨ ਦੇਵੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਦੋਂ ਹਵਾ ਦੇ ਜ਼ਰੀਏ ਆਕਸੀਜਨ ਸਾਡੀ ਗਿਜ਼ਾ ਦੇ ਨਾਲ ਮਿਲ ਕੇ ਜਜ਼ੂਬ ਬਦਨ ਬਣ ਜਾਂਦੀ ਏ ਅਤੇ ਸਾਡੇ ਦਿਮਾਗ ਨੂੰ ਸੋਚਣ ਅਤੇ ਦਿਲ ਨੂੰ ਧੜਕਣ ਦੇ ਲਈ ਕੁਵਤ ਅਤਾ ਕਰਦੀ ਏ। ਇਹਦੇ ਇਲਾਵਾ ਪੱਠਿਆਂ ਨੂੰ ਕੁਵਤ ਪਹੁੰਚਾ ਕੇ ਇਸ ਲਾਇਕ ਕਰਦੀ ਏ ਕਿ ਉਹ ਬਾਖੂਬੀ ਸੁਕੜ ਅਤੇ ਫੈਲ ਸਕਣ। ਹਵਾ ਸਾਡੇ ਪੱਠਿਆਂ 'ਚ ਲਚਕ ਵੀ ਪੈਦਾ ਕਰਦੀ ਏ ਤਾਂ ਕਿ ਅਸੀਂ ਬਆਸਾਨੀ ਉੱਠ ਬੈਠ ਅਤੇ ਝੁਕ ਸਕੀਏ। ਵਰਜਿਸ਼ ਅਤੇ ਦੂਸਰੀਆਂ ਸਰਗਰਮੀਆਂ ਦੇ ਦੌਰਾਨ ਸਾਡੇ ਬਦਨ 'ਚ ਗਰਮੀ ਯਾਨੀ ਕਿ ਹਰਾਰਤ ਪੈਦਾ ਹੋ ਜਾਂਦੀ ਏ। ਇਸ ਜ਼ਾਇਦ ਗਰਮੀ ਨੂੰ ਬਦਨ ਕਿਵੇਂ ਖਤਮ ਕਰਦਾ ਏ ਤਾਂ ਕਿ ਉਹ ਦੁਬਾਰਾ ਠੰਡਾ ਹੋ ਕੇ ਸਿਹਤਮੰਦ ਹਾਲਤ 'ਚ ਆ ਜਾਏ। ਤੁਸੀਂ ਵੇਖਿਆ ਹੋਏਗਾ ਕਿ ਉਛਲ ਕੂਦ ਕਰਨ ਦੇ ਨਾਲ ਜਾਂ ਸਖਤ ਮਿਹਨਤ ਮੁਸ਼ੱਕਤ ਕਰਨ ਦੇ ਨਾਲ ਜਾਂ ਫਿਰ ਵਰਜਿਸ਼ ਕਰਨ ਦੇ ਦੌਰਾਨ ਇਨਸਾਨ ਨੂੰ ਪਸੀਨਾ ਆਉਂਦਾ ਏ। ਉਸ ਪਸੀਨੇ ਨੂੰ ਹਵਾ ਖੁਸ਼ਕ ਕਰਦੀ ਰਹਿੰਦੀ ਏ, ਇਹਦੇ ਨਾਲ ਸਾਡੀ ਜਿਲਦ ਨੂੰ ਠੰਡਕ ਪਹੁੰਚਦੀ ਏ ਅਤੇ ਇਸ ਤਰ੍ਹਾਂ ਸਾਡਾ ਬਦਨ ਫਿਰ ਆਪਣੀ ਅਸਲੀ ਹਾਲਤ 'ਚ ਆ ਜਾਂਦਾ ਏ। ਸਾਥੀਓ, ਯਾਦ ਰੱਖੋ ਕਿ ਤੰਦਰੁਸਤ ਅਤੇ ਬਿਮਾਰ ਦੋਨਾਂ ਤਰ੍ਹਾਂ ਦੇ ਲੋਕਾਂ ਨੂੰ ਦਿਨ 'ਚ ਕਈ ਵਾਰੀ ਗਹਿਰੇ ਗਹਿਰੇ ਸਾਂਸ ਲੈਣੇ ਚਾਹੀਦੇ ਨੇ, ਕਿਉਂਕਿ ਗਹਿਰੇ ਸਾਂਸ ਲੈਣ ਨਾਲ ਫੇਫੜੇ ਸਹੀ ਤਰ੍ਹਾਂ ਫੈਲ ਅਤੇ ਸੁਕੜ ਸਕਦੇ ਨੇ। ਇਸ ਅਮਲ ਨਾਲ ਆਕਸੀਜਨ ਫੇਫੜਿਆਂ ਦੀ ਤਹਿ ਤੱਕ ਚਲੀ ਜਾਂਦੀ ਏ ਅਤੇ ਬਿਮਾਰੀ ਦੇ ਜਰਾਸੀਮ ਨੂੰ ਖਤਮ ਕਰਦੀ ਏ। ਇਹਦੇ ਇਲਾਵਾ ਗਹਿਰੇ ਗਹਿਰੇ ਸਾਂਸ ਲੈਣ ਨਾਲ ਸਾਡੇ ਖੂਨ ਦੀ ਗਰਦਿਸ਼ ਵੀ ਤੇਜ਼ ਹੋ ਜਾਂਦੀ ਏ, ਯਾਨੀ ਕਿ ਦੌਰਾਨੇ ਖੂਨ ਵੱਧ ਜਾਂਦਾ ਏ ਜਿਹੜਾ ਕਿ ਬਦਨ ਦੇ ਤਮਾਮ ਖਲੀਆਤ ਤੱਕ ਖੁਰਾਕ ਅਤੇ ਆਕਸੀਜਨ ਪਹੁੰਚਾ ਕੇ ਸਾਨੂੰ ਤਕਵੀਅਤ ਦਿੰਦਾ ਏ। ਸਾਥੀਓ, ਤਾਜ਼ਾ ਹਵਾ ਸਾਡੇ ਬਦਨ ਤੋਂ ਗੰਦੇ ਮਾਦੇ ਖਾਰਿਜ ਕਰਦੀ ਏ ਅਤੇ ਸਾਡੀ ਮਦਦ ਕਰਦੀ ਏ ਕਿ ਸਾਡੇ ਬਦਨ ਦੀ ਕਾਰਕਰਦਗੀ ਨੂੰ ਬਿਹਤਰ ਬਣਾ ਸਕੇ। ਬਿਮਾਰੀ ਦੀ ਸੂਰਤ 'ਚ ਤਾਜ਼ਾ ਹਵਾ ਅਤੇ ਧੁੱਪ ਬਿਹਤਰੀਨ ਦਵਾ ਸਾਬਿਤ ਹੁੰਦੀ ਏ, ਕਿਉਂਕਿ ਇਹ ਦੋਨੋਂ ਹੀ ਜਰਾਸੀਮ ਨੂੰ ਮਾਰਦੀਆਂ ਨੇ। ਅਸੀਂ ਵੇਖਦੇ ਹਾਂ ਕਿ ਪਹਿਲੇ ਦੇ ਜ਼ਮਾਨੇ 'ਚ ਜਦੋਂ ਕਿ ਡਾਕਟਰ ਹਜ਼ਰਾਤ ਅਤੇ ਦਵਾਈਆਂ ਮੌਜੂਦ ਨਹੀਂ ਸਨ ਅਤੇ ਉਦੋਂ ਮਰੀਜ਼ਾਂ ਦਾ ਇਲਾਜ ਤਾਜ਼ਾ ਹਵਾ ਅਤੇ ਧੁੱਪ ਦੇ ਨਾਲ ਕੀਤਾ ਜਾਂਦਾ ਸੀ ਅਤੇ ਖਾਸ ਤੌਰ 'ਤੇ ਤਪਦਿਕ ਦੀ ਬਿਮਾਰੀ 'ਚ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਇਹ ਨਸੀਹਤ ਕੀਤੀ ਜਾਂਦੀ ਸੀ ਕਿ ਉਹ ਤਾਜ਼ਾ ਹਵਾ 'ਚ ਗਹਿਰੇ ਗਹਿਰੇ ਸਾਂਸ ਲਵੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਤਪਦਿਕ ਇੱਕ ਛੂਤ ਦੀ ਬਿਮਾਰੀ ਏ ਅਤੇ ਹਰ ਸਾਲ ਹਜ਼ਾਰਾਂ ਲੋਕ ਇਸ ਬਿਮਾਰੀ ਦੀ ਵਜ੍ਹਾ ਨਾਲ ਮਰ ਜਾਂਦੇ ਨੇ। ਬਾਜ਼ ਖਾਨਦਾਨਾਂ 'ਚ ਤੇ ਨਸਲ ਦਰ ਨਸਲ ਇਹ ਬਿਮਾਰੀ ਚੱਲਦੀ ਏ। ਗਮ ਅਤੇ ਫਿਕਰ, ਨਾਕਿਸ ਗਜ਼ਾ, ਗੰਦੇ ਮਕਾਨਾਤ ਇਸ ਬਿਮਾਰੀ ਨੂੰ ਫੈਲਾਉਣ 'ਚ ਬੜੀ ਮਦਦ ਕਰਦੇ ਨੇ ਅਤੇ ਇਹ ਬਿਮਾਰੀ ਫੇਫੜਿਆਂ, ਆਂਤੜੀਆਂ, ਹੱਡੀਆਂ ਅਤੇ ਜੋੜਾਂ ਵਗੈਰਾ 'ਚ ਵੀ ਹੋ ਸਕਦੀ ਏ। ਅਗਰ ਸ਼ੁਰੂ 'ਚ ਹੀ ਇਸ ਬਿਮਾਰੀ ਦਾ ਪੂਰੀ ਤਰ੍ਹਾਂ ਇਲਾਜ ਨਾ ਕੀਤਾ ਜਾਏ ਤੇ ਇਹਦੇ ਤੇ ਤਵੱਜਾ ਨਾ ਦਿੱਤੀ ਜਾਏ ਤੇ ਇਹ ਇਨਸਾਨ ਦੇ ਲਈ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। ਸੋ ਇਸ ਲਈ ਮਰੀਜ਼ ਨੂੰ ਇਹ ਚਾਹੀਦਾ ਹੈ ਕਿ ਉਹ ਤਾਜ਼ਾ ਹਵਾ 'ਚ ਗਹਿਰੇ ਗਹਿਰੇ ਸਾਹ ਲਵੇ। ਤਾਜ਼ਾ ਹਵਾ ਤੇ ਧੁੱਪ ਅੱਜ ਵੀ ਕਿਸੇ ਜਦੀਦ ਦਵਾ ਤੋਂ ਘੱਟ ਨਹੀਂ। ਸਾਥੀਓ, ਫੇਫੜਿਆਂ ਦੀ ਤੰਦਰੁਸਤੀ ਦੇ ਲਈ ਤਾਜ਼ਾ ਤੇ ਸ਼ਫਾਫ ਹਵਾ 'ਚ ਰੋਜ਼ਾਨਾ ਬਿਲਾ ਨਾਗਾ ਸਾਨੂੰ ਗਹਿਰੇ ਸਾਹ ਲੈਣੇ ਚਾਹੀਦੇ ਨੇ, ਕਿਉਂਕਿ ਆਲੂਦਗੀ ਨਾਲ ਪਾਕ ਹਵਾ ਤੇ ਹੀ ਸਾਡੀ ਤੰਦਰੁਸਤੀ ਦਾ ਇਨਸਾਰ ਏ। ਅਸੀਂ ਵੇਖਨੇ ਆ ਕਿ ਹੁਣ ਸਾਡੀ ਹਵਾ ਬਹੁਤ ਜ਼ਿਆਦਾ ਆਲੂਦਾ ਹੋ ਚੁੱਕੀ ਏ। ਫੈਕਟਰੀਆਂ ਤੇ ਗੱਡੀਆਂ ਦਾ ਧੂੰਆਂ, ਇਸ ਤੋਂ ਇਲਾਵਾ ਮੁਖਤਲਿਫ ਗੈਸਾਂ, ਗਰਦੋ ਗੁਬਾਰ ਸਾਡੇ ਮਾਹੌਲ ਨੂੰ ਆਲੂਦਾ ਕਰ ਰਹੇ ਨੇ ਤੇ ਅਸੀਂ ਆਲੂਦਗੀ ਵਾਲੀ ਹਵਾ 'ਚ ਸਾਹ ਲੈਣਾ ਯਕੀਨਨ ਇਨਸਾਨ ਦੇ ਲਈ ਖਤਰੇ ਦਾ ਬਾਇਸ ਏ। ਸੋ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਮਾਹੌਲ ਨੂੰ ਸਾਫ਼ ਸੁਥਰਾ ਰੱਖੀਏ ਤੇ ਆਪਣੀ ਫਿਜ਼ਾ ਨੂੰ ਆਲੂਦਾ ਨਾ ਕਰੀਏ। ਜਿਹੜੇ ਲੋਕ ਸਿਗਰਟ ਨੋਸ਼ੀ ਕਰਕੇ ਆਪਣੀ ਫਿਜ਼ਾ ਨੂੰ ਆਲੂਦਾ ਕਰ ਰਹੇ ਨੇ, ਉਹ ਵੀ ਬਹੁਤ ਸਾਰੇ ਲੋਕਾਂ ਦੀ ਬਿਮਾਰੀ ਦੀ ਵਜ੍ਹਾ ਬਣ ਰਹੇ ਨੇ। ਸੋ ਸਾਨੂੰ ਉਹਨਾਂ ਲੋਕਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਹ ਸਿਗਰਟ ਨੋਸ਼ੀ ਤਰਕ ਕਰਨ, ਕਿਉਂਕਿ ਸਿਗਰਟ ਨੋਸ਼ੀ ਕਰਨ ਦੇ ਨਾਲ ਜਿਹੜਾ ਧੂੰਆਂ ਸਿਗਰਟ ਤੋਂ ਖਾਰਿਜ ਹੁੰਦਾ ਹੈ ਉਹ ਇਨਸਾਨੀ ਸਿਹਤ ਦੇ ਲਈ ਬਹੁਤ ਹੀ ਖਤਰਨਾਕ ਹੈ। ਸਾਥੀਓ, ਕਾਰ ਤੇ ਬਾਹਰ ਸਿਗਰਟ ਨੋਸ਼ੀ ਤੋਂ ਪਰਹੇਜ਼ ਕਰੋ। ਆਪਣੇ ਪਿਆਰੇ ਖਾਨਦਾਨ ਦੇ ਫੇਫੜਿਆਂ ਨੂੰ ਤੰਬਾਕੂ ਨਾਲ ਪੈਦਾ ਹੋਣ ਵਾਲੇ ਜ਼ਹਿਰ ਨਾਲ ਨਾ ਭਰੋ। ਕਾਰ 'ਚ ਹੋਵੋ ਜਾਂ ਕਿਸੇ ਤਫਰੀਕਾ 'ਚ, ਸਿਗਰਟ ਨੋਸ਼ੀ ਕਰਨਾ ਦੂਸਰਿਆਂ ਦੀ ਸਿਹਤ ਨਾਲ ਖੇਲਣ ਦੇ ਬਰਾਬਰ ਏ। ਸੋ ਇਸ ਲਈ ਸਿਗਰਟ ਨੋਸ਼ੀ ਤੋਂ ਵੀ ਪਰਹੇਜ਼ ਕਰੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਸਿਹਤ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਅਸੀਂ ਕਿਵੇਂ ਆਪਣੀ ਫਿਜ਼ਾ ਨੂੰ ਆਲੂਦਗੀ ਤੋਂ ਬਚਾ ਕੇ ਤਾਜ਼ਾ ਹਵਾ 'ਚ ਸਾਹ ਲੈ ਕੇ ਇੱਕ ਸਿਹਤਮੰਦ ਤੇ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਤੇ ਤੁਹਾਡੇ ਖਾਨਦਾਨ ਨੂੰ ਸਿਹਤ ਤੇ ਤੰਦਰੁਸਤੀ ਨਾਲ ਨਵਾਜ਼ਣ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ।
ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਈਂ ਫਜ਼ਾਰੀ, ਤਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਚਟਾਨ ਉੱਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ, ਚਟਾਨ ਉਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ। ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ, ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ, ਬਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ, ਬਤੇਰੇ ਮੰਨ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਕੁੰਬਾਰੀ ਕੋਸੇ ਦਾ ਹਾਲ ਜਾਣੋ, ਯਹ ਵਾਯੂ ਤੇ ਭਰੋਸਾ ਜਿਸ ਦਾ مبارک ہو سے دحال جانو یہ وایو تے بھروسہ جس دا منڈیاں کول او نہیں جاندا نہ جھوٹیاں نال رکھدا یاری منڈیاں کول او نہیں جاندا نہ جھوٹیاں نال رکھدا یاری میں صبر دے نال آس رکھ کے یہ وعدہ کردا انتظاری کا دوست نے میرے پہ ترس کھا کے سنی میری ساری آہو زاری
روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی اردو انگریزی سندھی تے دوجیاں بہت ساریاں زباناں وچ نشر کردا اے صحت متوازن خوراک تعلیم خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو سامعین بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں ہمارا واٹس ایپ نمبر ہے 00923107769 62 نمبر ایک بار پھر نوٹ کر لیں 00923101767962 ایڈوینٹسٹ ورلڈ ریڈیو والو پروگرام امید دی کرن نشر کیتا جا رہا ہے ہن ویلا ہے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرنگے تے آؤ اپنے دلاں نوں تیار کریے تے خدا دے کلام نوں سنیے
خداوند یسوع مسیح دے نام وچ سارے ساتھیاں نوں سلام ساتھیو اج ایک دفعہ پھر میں پاک کلام دے نال تواڈی خدمت وچ حاضر ہاں آؤ اسی اپنے ایمان دی مضبوطی دے لئی تے ایمان وچ ترقی پاؤن دے لئی خدا دے کلام نوں سننے ہاں ساتھیو اج اسی پترس رسول دے دوجے خط تے غور خوش کریں گے تے اس گل نوں جانیں گے کہ پترس رسول نے اے دوجا خط کیوں لکھیا تے اے دے وچ ایماندار لوکاں دے لئی راست باز لوکاں دے لئی خدا دے لوکاں دے لئی کی پیغام پایا جاندا ہے ساتھیو پترس رسول دا دوجا خط بائبل مقدس دے نویں عہد نامے دی 22ویں کتاب ہے اے دے 3 ابواب تے 61 آیات نے ساتھیو پترس رسول دے اس دوجے خط وچ اسی رسولی سلام دعا دے بعد زندگی تے دینداری دے لئی الہی برکات دے بارے جانن والے بننے ہیں اور پھر اس خط وچ اس گل نوں وی بیان کیتا گیا ہے کہ کیویں مسیح یسوع وچ زندگی گزاری جا سکتی ہے روحانی زندگی وچ کیویں ترقی پائی جا سکتی ہے اور پھر ساتھیو پترس رسول اپنے اس دوجے خط وچ یسوع مسیح دیاں گلاں نوں دہراندا ہے یاد دلواندا ہے پترس رسول مسیح یسوع دی عظمت نوں پیش کردا ہے نبیاں دے کلام تے روح القدس دی رہنمائی دے بارے دسدا ہے تے ساتھیو پترس رسول دے اس خط نوں پڑھن نال اس گل دا پتہ چلدا ہے کہ پترس رسول نے اپنی پوری زندگی مسیح یسوع دی گلاں نوں یاد رکھیا تے مسیح یسوع دی تعلیم تے انہیں عمل کیتا پترس رسول نے جو کچھ یسوع مسیح کولوں سنیا سی جو کچھ انہیں اپنی اکھاں نال ویکھیا سی یسوع مسیح دے جلالی کماں نوں اسی ویکھنے کہ پترس رسول نے انہاں گلاں نوں دوجیاں تک پہنچایا تے ایماندار لوکاں نوں اس گل دی ہدایت کیتی کہ وہ اپنے آپ نوں مسیح دی تعلیم وچ قائم رکھن تے اپنے آپ نوں وہ جھوٹے نبیاں توں جھوٹے استاداں توں دور رکھن ساتھیو پترس رسول اپنے اس خط وچ یسوع مسیح دے حکماں دی وی گل بات کردا ہے اور پھر وہ یہ بھی گل کہندا ہے کہ آخری زمانے وچ ٹھٹا کرن والے آن گے تے کہن گے کہ مسیح یسوع دے آن دا وعدہ کتھے گیا وہ ہجے تک کیوں نہیں اس دنیا وچ آیا سو پترس رسول اپنے اس دوجے خط وچ بڑے واضح طور نال مسیح یسوع دی دوسری آمد نوں بیان کردا ہے پترس رسول ایماندار لوکاں نوں یہ گل کہندا ہے کہ خداوند وچ مضبوط رہو تے ترقی پاندے جاؤ ساتھیو ایتھے میں تہانوں یہ وی گل دسنا چاہواں گا ਕਿ ਪਤਰਸ ਰਸੂਲ ਨੇ ਇਹ ਖਤ ਆਪਣੀ ਮੌਤ ਤੋਂ ਥੋੜੀ ਦੇਰ ਪਹਿਲਾਂ ਲਿਖਿਆ ਸੀ। ਪਤਰਸ ਰਸੂਲ ਨੇ ਇਹ ਖਤ ਰੋਮ ਵਿੱਚ ਲਿਖਿਆ। ਉਸ ਵੇਲੇ ਨਹਿਰੂ ਬਾਦਸ਼ਾਹ ਦੇ ਵੱਲੋਂ ਇਹ ਹੁਕਮ ਜਾਰੀ ਹੋਇਆ ਸੀ ਕਿ ਮਸੀਹਾਂ ਨੂੰ, ਖੁਦਾ ਦੇ ਲੋਕਾਂ ਨੂੰ ਕਤਲ ਕੀਤਾ ਜਾਏ, ਉਹਨਾਂ ਨੂੰ ਮਾਰਿਆ ਜਾਏ, ਉਹਨਾਂ ਨੂੰ ਹਰ ਤਰ੍ਹਾਂ ਨਾਲ ਦੁੱਖ ਤਕਲੀਫ ਦਿੱਤੀ ਜਾਏ, ਮੁਸੀਬਤ ਵਿੱਚ ਪਾਇਆ ਜਾਏ। ਸੋ ਪਤਰਸ ਰਸੂਲ ਨੇ ਇਮਾਨਦਾਰ ਲੋਕਾਂ ਨੂੰ ਆਪਣੇ ਇਸ ਖਤ ਵਿੱਚ ਹਦਾਇਤ ਕੀਤੀ ਕਿ ਉਹ ਯਿਸੂ ਮਸੀਹ ਵਿੱਚ ਹੀ ਕਾਇਮ ਰਹਿਣ, ਉਹਦੀ ਤਾਲੀਮ ਨੂੰ ਥਾਮੇ ਰਹਿਣ। ਪਤਰਸ ਰਸੂਲ ਨੇ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਦੀਨਦਾਰੀ ਦੀ ਜ਼ਿੰਦਗੀ ਗੁਜ਼ਾਰਦੇ ਰਹਿਣ ਤੇ ਇਸ ਗੱਲ ਨੂੰ ਯਾਦ ਰੱਖਣ ਕਿ ਉਹ ਖੁਦਾ ਦੇ ਚੁਣੀਦਾ ਲੋਕ ਨੇ, ਯਾਨੀ ਕਿ ਖੁਦਾ ਦੇ ਚੁਣੇ ਹੋਏ ਲੋਕ ਨੇ। ਸੋ ਸਾਥੀਓ, ਇਮਾਨਦਾਰ ਲੋਕਾਂ ਵਾਸਤੇ, ਰਾਸਤਾਬਾਜ਼ ਲੋਕਾਂ ਵਾਸਤੇ ਪਤਰਸ ਰਸੂਲ ਦਾ ਇਹ ਖਤ ਇਮਾਨ ਦੀ ਮਜ਼ਬੂਤੀ ਦੇ ਲਈਏ, ਇਮਾਨ ਵਿੱਚ ਤਰੱਕੀ ਪਾਉਣ ਦੇ ਲਈਏ, ਇਹ ਖਤ ਇਮਾਨਦਾਰ ਲੋਕਾਂ ਨੂੰ ਹੌਸਲਾ ਦਿੰਦਾ ਹੈ, ਤਸੱਲੀ ਦਿੰਦਾ ਹੈ, ਦਲੇਰ ਕਰਦਾ ਹੈ, ਮਜ਼ਬੂਤ ਕਰਦਾ ਹੈ, ਤਾਂ ਕਿ ਖੁਦਾ ਦੇ ਲੋਕ ਹਰ ਤਰ੍ਹਾਂ ਦੇ ਹਾਲਾਤ ਵਿੱਚ ਖੁਦਾ ਦੇ ਨਾਲ ਵਫ਼ਾਦਾਰ ਰਹਿਣ। ਸਾਥੀਓ, ਖੁਦਾਵੰਦ ਬੰਦਾ ਪਤਰਸ ਰਸੂਲ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਝੂਠੇ ਨਬੀਆਂ ਤੋਂ, ਝੂਠੇ ਉਸਤਾਦਾਂ ਤੋਂ ਦੂਰ ਰੱਖਣ, ਕਿਉਂਕਿ ਖੁਦਾ ਨੇ ਝੂਠੇ ਨਬੀਆਂ ਦੇ ਲਈ, ਝੂਠੇ ਉਸਤਾਦਾਂ ਦੇ ਲਈ ਸਖ਼ਤ ਸਜ਼ਾ ਰੱਖੀ ਹੋਈ ਹੈ। ਪਤਰਸ ਰਸੂਲ ਆਪਣੇ ਇਸ ਖਤ ਵਿੱਚ ਇਸ ਗੱਲ ਦਾ ਵੀ ਜ਼ਿਕਰ ਕਰਦਾ ਹੈ ਕਿ ਜਦੋਂ ਖੁਦਾ ਨੇ ਗੁਨਾਹ ਕਰਨ ਵਾਲੇ ਫਰਿਸ਼ਤਿਆਂ ਨੂੰ ਤੇ ਪਹਿਲੀ ਦੁਨੀਆ ਤੇ ਸਦੂਮ ਤੇ ਅਮੂਰਾ ਨੂੰ ਨਹੀਂ ਛੱਡਿਆ, ਤੇ ਫਿਰ ਉਹਨਾਂ ਨੂੰ ਵੀ ਨਹੀਂ ਛੱਡੇਗਾ ਜਿਹੜੇ ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਲਾਲਚ, ਝੂਠ ਤੇ ਬਦਗੋਈ ਕਰਦੇ ਨੇ। ਸੋ ਸਾਥੀ, ਇਹ ਗੱਲ ਸੱਚੇ, ਹਰ ਬੰਦੇ ਨੂੰ ਉਹਦੇ ਕੰਮਾਂ ਦਾ ਬਦਲਾ ਦੇਗਾ। ਔਰ ਫਿਰ ਸਾਥੀਓ, ਖੁਦਾ ਦਾ ਬੰਦਾ ਪਤਰਸ ਰਸੂਲ ਆਪਣੇ ਇਸ ਦੂਜੇ ਖਤ ਵਿੱਚ ਪੌਲੁਸ ਰਸੂਲ ਦਾ ਵੀ ਜ਼ਿਕਰ ਕਰਦਾ ਹੈ। ਖੁਦਾਵੰਦ ਬੰਦਾ ਪਤਰਸ ਰਸੂਲ ਆਪਣੇ ਇਸ ਦੂਜੇ ਖਤ ਦੀ 15ਵੀਂ ਆਇਤ ਵਿੱਚ ਇਹ ਗੱਲ ਲਿਖਦਾ ਹੈ ਕਿ ਸਾਡੇ ਖੁਦਾਵੰਦ ਦੇ ਤਹਮੁਲ ਨੂੰ ਨਿਜਾਤ ਸਮਝੋ। ਸਾਡੇ ਪਿਆਰੇ ਭਰਾ ਪੌਲੁਸ ਨੇ ਵੀ ਉਸ ਹਕਮਤ ਦੇ ਮੁਤਾਬਿਕ ਜਿਹੜੀ ਉਹਨੂੰ ਅਨਾਇਤ ਹੋਈ ਸੀ ਤੁਹਾਨੂੰ ਇਹ ਲਿਖਿਆ ਸੀ। ਸੋ ਅਸੀਂ ਵਿਖਨੇ ਕਿ ਖੁਦਾ ਦਾ ਬੰਦਾ ਪਤਰਸ ਰਸੂਲ ਪੌਲੁਸ ਰਸੂਲ ਦਾ ਜ਼ਿਕਰ ਕਰਦਾ ਹੈ, ਉਹਦੇ ਖਤਾਂ ਦਾ ਜ਼ਿਕਰ ਕਰਦਾ ਹੈ, ਤੇ ਉਹ ਇਹ ਗੱਲ ਕਹਿੰਦਾ ਹੈ ਕਿ ਪੌਲੁਸ ਰਸੂਲ ਨੇ ਵੀ ਉਸ ਹਕਮਤ ਦੇ ਮੁਤਾਬਿਕ ਜਿਹੜੀ ਉਹਨੂੰ ਅਨਾਇਤ ਹੋਈ ਸੀ ਇਹ ਲਿਖਿਆ। ਸੋ ਸਾਥੀਓ, ਪਤਰਸ ਰਸੂਲ ਨਾ ਸਿਰਫ ਆਪਣੇ ਇਸ ਦੂਜੇ ਖਤ ਵਿੱਚ ਪੌਲੁਸ ਰਸੂਲ ਨੂੰ ਆਪਣਾ ਪਿਆਰਾ ਭਰਾ ਕਹਿ ਕੇ ਪੁਕਾਰਦਾ ਹੈ, ਬਲਕਿ ਅਸੀਂ ਵਿਖਨੇ ਕਿ ਉਹਦੇ ਖਤਾਂ ਦੀ ਵੀ ਤਸਦੀਕ ਕਰਦਾ ਹੈ। ਉਹਦੇ ਖਤਾਂ ਦੇ ਬਾਰੇ ਗੱਲ ਕਹਿੰਦਾ ਹੈ ਕਿ ਉਹਨੇ ਜੋ ਕੁਝ ਲਿਖਿਆ ਹੈ ਉਹਨੇ ਖੁਦਾ ਦੀ ਦਿੱਤੀ ਹੋਈ ਹਕਮਤ ਤੇ ਦਨਾਈ ਦੇ ਨਾਲ ਲਿਖਿਆ। ਸਾਥੀਓ, ਇਸ ਜਗ੍ਹਾ ਤੇ ਸਾਡੇ ਲਈ ਇਹ ਪੈਗਾਮ ਪਾਇਆ ਜਾਂਦਾ ਹੈ ਕਿ ਜਦੋਂ ਅਸੀਂ ਮਿਲ ਕੇ ਖੁਦਾ ਦੀ ਖਿਦਮਤ ਕਰਨੇ ਆ, ਜਦੋਂ ਅਸੀਂ ਇੱਕ ਦੂਜੇ ਦੇ ਲਈ ਅੱਛੇ ਅਲਫਾਜ਼ ਇਸਤੇਮਾਲ ਕਰਨੇ ਆ, ਇੱਕ ਦੂਜੇ ਦੇ ਲਈ ਤਰੱਕੀ ਤੇ ਬਰਕਤ ਦਾ ਬਾਇਸ ਬਣਨੇ ਆ, ਜਦੋਂ ਅਸੀਂ ਇੱਕ ਦੂਜੇ ਨਾਲ ਪਿਆਰ ਕਰਨੇ ਆ ਤੇ ਮਸੀਹ ਯਿਸੂ ਦੀ ਖਿਦਮਤ ਵਿੱਚ ਇੱਕ ਹੋ ਜਾਂਦੇ ਆ, ਉਸ ਵੇਲੇ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਵਿੱਚ ਇੱਜ਼ਤ ਤੇ ਜਲਾਲ ਪਾਉਂਦਾ ਹੈ। ਸਾਥੀਓ, ਪਤਰਸ ਰਸੂਲ ਜਿਹੜਾ ਕਿ ਯਿਸੂ ਮਸੀਹ ਦੇ 12 ਸ਼ਾਗਿਰਦਾਂ ਵਿੱਚ ਸ਼ਾਮਿਲ ਹੈ, ਜਿਨ੍ਹੇ ਯਿਸੂ ਮਸੀਹ ਦੇ ਨਾਲ ਕਾਫ਼ੀ ਜ਼ਿਆਦਾ ਵਕਤ ਗੁਜ਼ਾਰਿਆ, ਅਸੀਂ ਵਿਖਨੇ ਕਿ ਉਹਨੇ ਖੁਦਾ ਦੇ ਫਜ਼ਲ ਨੂੰ, ਖੁਦਾ ਦੀ ਨਿਜਾਤ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਤੇ ਆਪਣੇ ਖਤਾਂ ਦੇ ਜ਼ਰੀਏ ਨਾਲ ਉਹਨੇ ਇਹ ਗੱਲ ਬਿਆਨ ਕੀਤੀ ਕਿ ਗੁਨਾਹਗਾਰ ਇਨਸਾਨ ਖੁਦਾਵੰਦ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਪਾ ਸਕਦਾ ਹੈ, ਉਹ ਖੁਦਾਵੰਦ ਕੋਲੋਂ ਨਵੀਂ ਜ਼ਿੰਦਗੀ ਹਾਸਿਲ ਕਰ ਸਕਦਾ ਹੈ, ਗੁਨਾਹਗਾਰ ਇਨਸਾਨ ਖੁਦਾ ਦੀ ਕਾਮਿਲ ਨਿਜਾਤ ਨੂੰ ਪਾਉਂਦੇ ਹੋਇਆਂ ਯਿਸੂ ਮਸੀਹ ਦੇ ਵਸੀਲੇ ਨਾਲ ਖੁਦਾ ਬਾਪ ਦੀ ਕੁਰਬਤ ਨੂੰ, ਉਹਦੀ ਰਿਫਾਕਤ ਨੂੰ ਪਾ ਸਕਦਾ ਹੈ। ਸਾਥੀਓ, ਪਤਰਸ ਰਸੂਲ ਖੁਦਾ ਦਾ ਬੰਦਾ ਮਰਦੇ ਦਮ ਤੱਕ ਖੁਦਾਵੰਦ ਆਪਣੇ ਖੁਦਾ ਦੇ ਨਾਲ ਵਫ਼ਾਦਾਰ ਰਿਹਾ ਤੇ ਉਹ ਹਮੇਸ਼ਾ ਮਸੀਹ ਯਿਸੂ ਦੀ ਦੂਜੀ ਆਮਦ ਦਾ ਇੰਤਜ਼ਾਰ ਕਰਦਾ ਰਿਹਾ। ਪਰ ਸਾਥੀਓ, ਅਸੀਂ ਵੇਖਦੇ ਕਿ ਉਹ ਆਖਿਰਕਾਰ ਮਸੀਹ ਯਿਸੂ ਵਿੱਚ ਸੋ ਗਿਆ। ਸਾਥੀਓ, ਇਸ ਦੁਨੀਆਂ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਇਸ ਦੁਨੀਆਂ ਵਿੱਚ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰੀ, ਮਸੀਹ ਯਿਸੂ ਦੇ ਨਾਲ ਵਫ਼ਾਦਾਰ ਰਹੇ, ਮਸੀਹ ਯਿਸੂ ਦੀ ਦੂਜੀ ਆਮਦ ਦੇ ਮੁੰਤਜ਼ਰ ਰਹੇ, ਪਰ ਆਖਿਰਕਾਰ ਉਹ ਮਸੀਹ ਯਿਸੂ ਵਿੱਚ ਸੋ ਗਏ। ਪਰ ਸਾਥੀਓ, ਖੁਸ਼ਖਬਰੀ ਦਾ ਪੈਗਾਮ ਇਮਾਨਦਾਰ ਲੋਕਾਂ ਵਾਸਤੇ ਪਾਇਆ ਜਾਂਦਾ ਹੈ। ਜ਼ਿੰਦਾ ਉਮੀਦ ਦਾ ਪੈਗਾਮ ਆਏ ਕਿ ਯਿਸੂ ਮਸੀਹ ਦੀ ਦੂਜੀ ਆਮਦ ਤੇ ਰਾਸਤਬਾਜ਼ ਲੋਕ ਜ਼ਿੰਦਾ ਕਿਤੇ ਜਾਣਗੇ ਤੇ ਉਹ ਯਿਸੂ ਮਸੀਹ ਦੇ ਨਾਲ ਆਸਮਾਨ ਦੀ ਬਾਦਸ਼ਾਹਤ ਵਿੱਚ ਚਲੇ ਜਾਣਗੇ। ਸੋ ਪਤਰਸ ਰਸੂਲ ਵੀ ਮਸੀਹ ਯਿਸੂ ਦੀ ਬਾਦਸ਼ਾਹੀ ਵਿੱਚ ਜਾਏਗਾ ਤੇ ਉਹਦੇ ਵਸੀਲੇ ਨਾਲ ਜਿਨ੍ਹਾਂ ਲੋਕਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ, ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰੀ, ਉਹ ਵੀ ਯਿਸੂ ਮਸੀਹ ਦੀ ਦੂਜੀ ਆਮਦ ਤੇ ਯਿਸੂ ਮਸੀਹ ਦੇ ਨਾਲ ਆਸਮਾਨ ਦੀ ਬਾਦਸ਼ਾਹੀ ਵਿੱਚ ਜਾਣਗੇ। ਸੋ ਸਾਥੀਓ, ਆਓ ਅਸੀਂ ਵੀ ਮਰਦੇ ਦਮ ਤੱਕ ਯਿਸੂ ਮਸੀਹ ਦੇ ਨਾਲ ਵਫ਼ਾਦਾਰੀਏ, ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰੀਏ, ਖੁਦਾਵੰਦ ਆਪਣੇ ਖੁਦਾ ਨੂੰ ਕਦੇ ਵੀ ਫਰਾਮੋਸ਼ ਨਾ ਕਰੀਏ, ਕਦੇ ਵੀ ਨਾ ਭੁੱਲੀਏ, ਬਲਕਿ ਹਮੇਸ਼ਾ ਉਹਨੂੰ ਆਪਣੀ ਨਜ਼ਰਾਂ ਦੇ ਸਾਹਮਣੇ ਰੱਖੀਏ ਤੇ ਹਮੇਸ਼ਾ ਮਸੀਹ ਯਿਸੂ ਦੀ ਦੂਜੀ ਆਮਦ ਦੇ ਮੁੰਤਜ਼ਰ ਰਹੀਏ। ਖੁਦਾ ਦਾ ਬੰਦਾ ਪਤਰਸ ਰਸੂਲ ਆਪਣੇ ਦੂਜੇ ਖਤ ਵਿੱਚ ਬੜੇ ਵਾਜ਼ਿਹ ਤੌਰ ਨਾਲ ਇਹ ਗੱਲ ਕਹਿੰਦਾ ਹੈ ਕਿ ਖੁਦਾਵੰਦ ਦਾ ਦਿਨ ਚੋਰ ਦੀ ਤਰ੍ਹਾਂ ਆ ਜਾਏਗਾ। ਉਸ ਦਿਨ ਆਸਮਾਨ ਬੜੇ ਸ਼ੁਰਗੁਲ ਨਾਲ ਬਰਬਾਦ ਹੋ ਜਾਣਗੇ ਤੇ ਅਜਰਾਮੇ ਫਲਕ ਹਰਾਰਤ ਦੀ ਸ਼ਿੱਦਤ ਨਾਲ ਪਿਘਲ ਜਾਣਗੇ ਤੇ ਜ਼ਮੀਨ ਤੇ ਉਹਦੇ ਕੰਮ ਵੀ ਜਲ ਜਾਣਗੇ। ਜਦੋਂ ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਪੂਰੀਆਂ ਹੋਣ ਵਾਲੀਆਂ ਨੇ ਤੇ ਤੁਹਾਨੂੰ ਪਾਕ ਚਾਲ ਚੱਲਣ ਵਿੱਚ ਤੇ ਦੀਨਦਾਰੀ ਵਿੱਚ ਕਿਵੇਂ ਦਾ ਹੋਣਾ ਚਾਹੀਦਾ ਹੈ। ਖੁਦਾ ਦੇ ਦਿਨ ਦੇ ਆਉਣ ਦੇ ਮੁੰਤਜ਼ਰ ਤੇ ਮੁਸ਼ਤਾਕ ਰਹਿਣਾ ਚਾਹੀਦਾ ਹੈ, ਜਿਹਦੇ ਬਾਇਸ ਆਸਮਾਨ ਪਿਘਲ ਜਾਣਗੇ ਤੇ ਅਜਰਾਮੇ ਫਲਕ ਹਰਾਰਤ ਦੀ ਸ਼ਿੱਦਤ ਨਾਲ ਪਿਘਲ ਜਾਣਗੇ। ਪਰ ਉਹਦੇ ਵਾਅਦੇ ਦੇ ਮੁਤਾਬਿਕ ਅਸੀਂ ਨਵੇਂ ਆਸਮਾਨ ਤੇ ਨਵੀਂ ਜ਼ਮੀਨ ਦਾ ਇੰਤਜ਼ਾਰ ਕਰਨ ਦੇ ਆ, ਜਿਹਦੇ ਵਿੱਚ ਰਾਸਤਾਬਾਜ਼ੀ ਪਾਈ ਜਾਂਦੀ ਹੈ। ਆਓ ਸਾਥੀਓ, ਅਸੀਂ ਇਸ ਕਲਾਮ ਨੂੰ ਲੈ ਕੇ ਇਮਾਨ ਦੇ ਨਾਲ ਭਰੀ ਹੋਈ ਜ਼ਿੰਦਗੀ ਗੁਜ਼ਾਰੀਏ, ਖੁਦਾਵੰਦ ਆਪਣੇ ਖੁਦਾ ਦੇ ਨਾਲ ਵਫ਼ਾਦਾਰ ਰਹੀਏ, ਆਪਣਾ ਕਰਦਾਰ ਆਪਣਾ ਚਾਲ ਚਲਨ ਖੁਦਾ ਦੇ ਕਲਾਮ ਦੇ ਮੁਤਾਬਿਕ ਰੱਖੀਏ, ਪਾਕ ਜ਼ਿੰਦਗੀ ਗੁਜ਼ਾਰੀਏ, ਤਾਂ ਕਿ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਹਜ਼ੂਰ ਮੁਬਾਰਕ ਠਹਿਰੀਏ ਤੇ ਉਸ ਬਾਦਸ਼ਾਹੀ ਵਿੱਚ ਜਾਈਏ ਜਿੱਥੇ ਰਾਸਤਬਾਜ਼ੀ ਪਾਈ ਜਾਂਦੀ ਹੈ, ਜਿੱਥੇ ਖੁਦਾਵੰਦ ਸਾਡਾ ਖੁਦਾ ਪਾਇਆ ਜਾਂਦਾ ਹੈ। ਉਹ ਸਾਨੂੰ ਉਸ ਬਾਦਸ਼ਾਹੀ ਵਿੱਚ ਰੱਖਣਾ ਚਾਹੁੰਦਾ ਹੈ ਤਾਂ ਕਿ ਅਸੀਂ ਹਮੇਸ਼ਾ ਉਹਦੇ ਨਾਲ ਰਹੀਏ। ਆਓ ਸਾਥੀਓ, ਅਸੀਂ ਅੱਜ ਪਤਰਸ ਰਸੂਲ ਦੇ ਦੂਜੇ ਖੱਤ ਨੂੰ ਜ਼ਰੂਰ ਪੜ੍ਹੀਏ, ਇਹਦਾ ਮੁਤਾਲਾ ਕਰੀਏ, ਇਹਦੇ ਤੇ ਗੁਰੂਖੋਸ ਕਰੀਏ, ਖੁਦਾ ਦੀ ਕਾਮਿਲ ਮਰਜ਼ੀ ਨੂੰ ਜਾਣੀਏ, ਤਾਂ ਕਿ ਅਸੀਂ ਖੁਦਾਵੰਦ ਦੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹੋਏ ਹਾਂ ਆਪਣੇ ਆਪ ਨੂੰ ਉਸ ਬਾਦਸ਼ਾਹੀ ਦੇ ਲਈ ਤਿਆਰ ਕਰ ਸਕੀਏ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਖੁਦਾਵੰਦ ਸਾਨੂੰ ਇਸ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇਵੇ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਤੇਰਾ ਇਹ ਕਲਾਮ ਸਾਡੇ ਈਮਾਨ ਨੂੰ ਮਜ਼ਬੂਤ ਕਰਦਾ ਹੈ ਤੇ ਰੂਹਾਨੀ ਜ਼ਿੰਦਗੀ ਵਿੱਚ ਅੱਗੇ ਵਧਾਉਂਦਾ ਹੈ। ਫਜ਼ਲ ਦੀ ਕਿ ਖੁਦਾਵੰਦ, ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰੀਏ, ਤੇਰੀ ਮਰਜ਼ੀ ਨੂੰ ਜਾਣੀਏ, ਤਾਂ ਕਿ ਤੇਰੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ, ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਕਰ ਸਕੀਏ ਤੇ ਤੇਰੇ ਹੀ ਨਾਮ ਨੂੰ ਜਲਾਲ ਦੇ ਸਕੀਏ। ਐ ਖੁਦਾਵੰਦ, ਸਾਡੇ ਦਿਲਾਂ ਨੂੰ ਆਪਣੇ ਕਲਾਮ ਦੇ ਨਾਲ ਭਰ ਦੇ, ਆਪਣੇ ਕਲਾਮ ਤੇ ਸਾਨੂੰ ਅਮਲ ਕਰਨ ਦੀ ਤੌਫੀਕ ਤਾ ਫਰਮਾ, ਆਪਣੇ ਇਸ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਡੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਸਾਨੂੰ ਸਾਰਿਆਂ ਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਣੇ ਆ ਆਪਣੇ ਖੁਦਾਵੰਦ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।